ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਭਾਸ ਨਾ ਭਰਿਆ ਰੇ। ਹਮ ਮੈਲ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ, ਸਰਬ ਕਲਾ ਕਾ ਗਿਆਤਾ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ, ਸਭ ਤੇਰੀ ਵਡਿਆਈ,
ਨਾਲ ਜਾਣ ਮੇਰਾ ਜਦ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਸਤਿਗੁਰ ਵੱਲੇ ਤਾਂ ਹੋਈ ਪੱਲੇ ਪੱਲੇ ਹਮਲ ਤੂੰ ਉਜਲ ਕਰਤੇ ਹਮ ਮੇਰੇ ਗੁਣ ਤੂੰ ਹਮ ਮੂਰਖ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਦਾ ਗਿਆਤਾ ਮਾਧੋ ਹਮ ਐਸੇ ਹਮ ਪਾਪੀ ਤੁਮ ਪਾਪ ਖੰਡਨ ਨੀਤੋ ਠਾਕੁਰ ਤੁਮ ਸਭ ਸਾਜੇ ਸਾਜਨ ਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਦੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਬਾਨਾ ਤੁਮ ਕਰੋ ਪਲਾ ਹਮ ਭਲੋ ਮੰਜਾ ਸਦਾ ਸਦਾ ਦਿਆਲਾ ਸੁਖਦਾਈ ਪੁਰਖ ਵਿਧਾਤ ਤੁਮ ਰੱਖੋ ਆਪਣੇ ਪਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਗ ਨਾਨਕ ਹਮ ਇਹ ਰੱਖਣ ਤੰਕ ਪਖ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ तीर पर ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਗੁਰੂ ਸਵਾਰੇ ਗੁਰਮੁਖਾਂ ਪਾਸੋਂ ਕਥਾ ਦਾ, ਕੀਰਤਨ ਦਾ ਆਨੰਦ ਮਾਣਿਆ ਹੈ, ਹਰ ਜਸ ਸਰਵਣ ਕੀਤਾ ਹੈ। ਢਾਡੀ ਸਿੰਘਾਂ ਦੁਆਰਾ, ਕਵੀ ਸ਼੍ਰੀ ਜਥਿਆਂ ਦੁਆਰਾ ਆਪ ਜੀ ਨੂੰ ਗੁਰ ਸ਼ਬਦ ਨਾਲ, ਗੁਰਮਤ ਦੇ ਸਿਧਾਂਤਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ। ਥੋੜਾ ਸਮਾਂ ਆਪਣੇ ਪਾਸ ਬਾਕੀ ਰਹਿੰਦਾ, ਇਸ ਸਮੇਂ ਨੂੰ ਸਫਲ ਬਣਾਉਣ ਵਾਸਤੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ, ਤਾਂ ਜੋ ਇੱਕ ਇੱਕ ਸਵਾਸ ਸਾਡਾ ਜਿਹੜਾ ਇੱਥੇ ਆਵੇ ਉਹ ਸਫਲ ਹੋ ਸਕੇ। ਨਮਸਕਾਰ ਕਰਨੀ ਸ਼ਰਧਾ ਭਾਵਨਾ ਨਾਲ ਬੀਜ ਚੱਲੇ ਆ, ਹੱਥ ਗੁਰੂ ਸਾਹਿਬ ਦੇ ਅੱਗੇ ਚੰਗੀ ਤਰ੍ਹਾਂ ਜੋੜੇ ਨੇ, ਇਹ ਵੀ ਬੀਜ ਚੱਲੇ ਆ, ਪੈਰਾਂ ਨਾਲ ਚੱਲ ਕੇ ਆਏ ਆ, ਇਹ ਵੀ ਬੀਜ ਚੱਲੇ ਆ, ਕੰਨਾਂ ਨਾਲ ਸੁਣ ਰਹੇ ਹਾਂ, ਇਹ ਵੀ ਬੀਜ ਰਹੇ ਹਾਂ, ਜੀਵ ਨਾਲ ਬੋਲਾਂਗੇ ਧਾਰਨਾ ਵਿੱਚ, ਇਹ ਵੀ ਬੀਜਿਆ ਜਾ ਰਿਹਾ, ਮਹਾਰਾਜ ਸਾਹਿਬ ਦੇ ਦਰਸ਼ਨ ਕਰਨੇ, ਇਹ ਵੀ ਬੀਜਿਆ ਜਾ ਰਿਹਾ, ਬੀਜਿਆ ਵੱਢ ਵੀ ਰਹੇ ਹਾਂ, ਨਾਲ ਨਾਲ ਬੀਜਣਾ ਵੀ ਚਾਹੀਦਾ। ਕਈ ਲੋਕ ਐਸੇ ਨੇ ਆ ਜਾਣਗੇ, ਬਾਹਰ ਛਿੜਕਦੇ ਘੁੰਮਦੇ ਰਹਿੰਦੇ ਨੇ, ਬਾਹਰ ਰੋਡ ਤੇ ਗੇੜੇ ਦੇ ਕੇ ਮੁੜ ਜਾਣਗੇ, ਪਰ ਸਤਿਗੁਰੂ ਦੀ ਮਿਹਰ ਨਾਲ ਜਿਨ੍ਹਾਂ ਦੇ ਭਾਗ ਜਾਗਦੇ ਹਨ ਉਹਨਾਂ ਨੂੰ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ। ਪਿਛਲਾ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਪੇਟੇ ਉਹ ਪੁਰਖ ਦਸਕ ਬੈਰਾਗੀ, ਕੋਈ ਪੂਰਵਲਾ ਹੀ ਕਰਮ ਹੁੰਦਾ, ਨਹੀਂ ਤੇ ਸੰਗਤ ਵਿੱਚ ਆਉਣਾ ਸੌਖੀ ਗੱਲ ਨਹੀਂ। ਬਥੇਰੇ ਲੋਕ ਹਨ ਜਿਹੜੇ ਕਦੇ ਨਹੀਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਜਾ ਕੇ ਬਹਿੰਦੇ। ਗੁਰਦੁਆਰੇ ਬਣਾਏ ਹੋਏ ਨੇ, ਪੰਜਾਹ ਪੰਜਾਹ ਲੱਖ ਪਿੰਡਾਂ 'ਚ ਲਾਇਆ ਹੁੰਦਾ ਗੁਰਦੁਆਰਿਆਂ 'ਤੇ, ਸਾਡੇ ਪਿੰਡ 'ਚ ਜੀ 50 ਲੱਖ ਲਾਇਆ ਹੈ, ਸਾਡੇ ਜੀ 1 ਕਰੋੜ ਲੱਗ ਗਿਆ, ਮੈਨੂੰ ਕਈ ਵਾਰੀ ਲੈ ਕੇ ਜਾਣਗੇ। ਆ ਵੇਖੋ ਜੀ, ਸਾਡਾ 30 ਲੱਖ ਲਾ ਦਿੱਤਾ ਗੁਰਦੁਆਰੇ 'ਤੇ, 4-5 ਸਾਲਾਂ 'ਚ ਅਸੀਂ ਇਮਾਰਤ ਬਣਾਈ ਹੈ, ਅਤੇ ਜੇ ਉਹਨਾਂ ਨੂੰ ਪੁੱਛੋ 5 ਲੱਖ ਲਾਉਣ ਵਾਲੇ ਹੋ ਪਿੰਡ ਵਾਲੇ ਹੋ ਪਿਆਰੇ ਹੋ, ਮੱਥਾ ਵੀ ਟੇਕ ਦਿਓ ਆ ਕੇ। ਸਵੇਰੇ ਮੱਥਾ ਟੇਕਣ ਵਾਲੇ 15 ਹੁੰਦੇ ਨੇ, ਪਿੰਡ 'ਚ 2000 ਰਹਿੰਦਾ, ਬਾਕੀ ਤਾਂ ਆਉਂਦੇ ਹੀ ਨਹੀਂ, ਉਹ ਕਾਹਦੇ ਵਾਸਤੇ ਬਣਾਇਆ। ਗੁਰੂ ਸਾਹਿਬ ਬੜੇ ਖੁਸ਼ ਨੇ ਵੀ ਮੈਨੂੰ ਬੜੀ ਸੋਹਣੀ ਇਮਾਰਤ 'ਚ ਪਾਇਆ ਇਹਨਾਂ ਨੇ, ਬੜਾ ਸੋਹਣਾ ਨਿਸ਼ਾਨ ਸਾਹਿਬ ਲਾਇਆ। ਗੁਰਦੁਆਰੇ ਗੁਰੂ ਕੀ ਸੰਗਤ ਨਾਲ ਸੋਭਦੇ ਨੇ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਆਖੀਏ, ਸਾਡੇ ਪਿੰਡ ਵਿੱਚ ਗੁਰਦੁਆਰਾ ਜੀ ਇਮਾਰਤ ਛੋਟੀ ਪੈ ਜਾਂਦੀ, ਸਵੇਰੇ ਇੰਨੇ ਮੱਥਾ ਟੇਕਣ ਆਉਂਦੇ ਨੇ, ਘਰ ਘਰ 'ਚੋਂ ਸੰਗਤਾਂ ਨਮਸਕਾਰ ਕਰਨ ਆਉਂਦੀਆਂ ਨੇ, ਕੋਈ ਨਹੀਂ ਰਹਿੰਦਾ, ਸਭ ਸਵੇਰੇ ਮਾਰ ਦੇ ਚਰਨਾਂ 'ਚ ਬੈਠੇ ਹੁੰਦੇ ਨੇ ਆ ਕੇ। ਅਰਦਾਸਾਂ ਕਰਿਆ ਕਰੋ, ਸਾਡੀ ਜ਼ਿੰਦਗੀ 'ਚ ਇੱਕ ਦਿਨ ਐਸਾ ਆਵੇ ਜਦੋਂ ਸਵੇਰ ਵੇਲੇ ਸਾਰਾ ਪਿੰਡ ਗੁਰਦੁਆਰੇ ਬੈਠਾ, ਅਸੀਂ ਵੇਖੀਏ ਇਹ ਸਮਾਂ ਪਿੰਡ ਪਿੰਡ 'ਚ। ਨਹੀਂ ਤੇ ਆਪਾਂ ਵੇਖਦੇ ਹਾਂ ਤਾਸ਼ ਖੇਡਣ ਵਾਲੇ ਜ਼ਿਆਦਾ ਹੁੰਦੇ ਨੇ, ਸਵੇਰੇ ਮੱਥਾ ਟੇਕਣ ਵਾਲੇ ਘੱਟ ਨੇ, ਉੱਥੇ ਗਿਣਤੀ ਜ਼ਿਆਦਾ ਹੈ, ਬੋੜਾਂ ਥੱਲੇ ਜ਼ਿਆਦਾ ਬੈਠੇ ਹੁੰਦੇ ਨੇ। ਗੁਰਦੁਆਰੇ ਵੇਖੋਗੇ ਤੁਸੀਂ ਸਵੇਰੇ ਵਿਰਲੇ ਵਿਰਲੇ, ਤੇ ਜਿਹੜੇ ਜਾਣ ਵਾਲੇ ਨੇ ਵੀ ਉਹਨਾਂ ਨੇ ਵੀ ਥੋੜਾ ਜਿਹਾ ਆਟਾ ਕੋਲੀ 'ਚ ਪਾਇਆ, ਬੀਬੀਆਂ ਨੇ ਛੇਤੀ ਛੇਤੀ ਟੇਕਿਆ ਮੱਥਾ, 2 ਮਿੰਟ ਵਿੱਚ ਛੇਤੀ ਛੇਤੀ, ਚਲੋ ਜੀ ਟੇਕ ਗਿਆ ਮੱਥਾ, ਜਾਂ ਰੁਪਈਆ ਠੋਲੂ ਵਗਾ ਕੇ ਮਾਰਨਗੇ ਭਾਵੇਂ ਗ੍ਰੰਥੀ ਦੇ ਮੱਥੇ 'ਚ ਵੱਜੇ ਜਾ ਕੇ, ਨਿਬੇੜਾ ਕਰਨੇ ਆ ਬਸ। ਸ਼ਰਧਾ ਵਾਲੀ ਗੱਲ ਘਟਦੀ ਜਾ ਰਹੀ, ਗੁਰਮੁਖੋ ਅਰਦਾਸ ਕਰਨੀ ਚਾਹੀਦੀ, ਮਹਾਰਾਜ ਐਸਾ ਸਮਾਂ ਆਵੇ ਅਸੀਂ ਵੇਖੀਏ ਕਿ ਸਤਿਗੁਰੂ ਦੀ ਮਿਹਰ ਨਾਲ ਇੰਨੀ ਸੰਗਤ ਹੋਵੇ, ਵੱਡੀਆਂ ਵੱਡੀਆਂ ਇਮਾਰਤਾਂ ਛੋਟੀਆਂ ਪੈਣ, ਫਿਰ ਆਨੰਦ ਆਵੇਗਾ। ਵੱਡੇ ਵੱਡੇ ਗੁਰਦੁਆਰੇ ਤੇ ਬਣੇ ਨੇ, ਗੁਰਦੁਆਰਿਆਂ 'ਚ ਜੁੜਨ ਵਾਲੇ ਥੋੜੇ ਨੇ। ਇਹੀ ਕਾਰਨ ਹੈ ਜਿਵੇਂ ਸਰਸੇ ਵਾਲਿਆਂ ਨੇ ਜੋ ਕੀਤਾ ਪਿੱਛੇ ਜੇ ਜਾਂ ਹੋਰ ਕਰ ਰਹੇ ਨੇ, ਸਾਡੀ ਸਿੱਖ ਕੌਮ ਹੁਣ ਤੱਕ ਜੂਝਦੀ ਆਈ ਹੈ, ਪਿਆਰ ਵਾਲੇ ਥੋੜੇ ਹੁੰਦੇ ਨੇ, ਉਹ ਫਿਰ ਲੜਦੇ ਰਹਿੰਦੇ ਨੇ, ਉਹ ਅੰਦਰੇ ਅੰਦਰ ਦੁਖੀ ਹੁੰਦੇ ਰਹਿੰਦੇ ਨੇ ਵੀ ਇਹ ਕੀ ਹੋ ਰਿਹਾ, ਸਾਡੀ ਸਿੱਖ ਕੌਮ ਦਾ ਘਾਣ ਕਰਨ ਵਾਲੇ ਆ ਗਏ।
और आने गई उन्होंने पता भी सिखा ने गुरुद्वारे बनाए ने गुरुद्वार जुड़े नहीं कोई ये सिद्धांता समझते नहीं इन्होंने तो सिर्फ बना के छड़े हुए ने गुरुद्वारे इन्होंने लोगों विखाण वास्ते लाए ने वे वे गुमन गुमन जेड़े लगे ने विखाण वास्ते ने ये जुड़े हुए नहीं हैं गुरुद्वारे बनाओ वे वे पर गुरुद्वार जुड़िए भी उतों आवाजा आवे सवेरे असी भजे जाइए भाई साहब सद रहे ने उठो बई प्रेमियो इनान करो आओ गुरु घर चो होका आ रहा वह सतगुरु का होका है जदों असी सुन के नहीं उठते तो सतगुरु असी कहने साडी नहीं सुनते असी क्यों दुखी हाँ तो तू सुनता सवेर वेले रोज भजया जाना गुरुद्वारे भी होका आया चलीए खाण का होका आ जाए भजे जाने फलाने ने सद्या भी आ जाओ खंड पाठ भोग पैना उधर भजे जाने मुंडा कहता मैं जाना प्यो कहता नहीं मैं जाऊंगा पग पुग बन के चंगी उथे जाईदा कड़ा खान खीर ना बनी होएगी तरह तरह के पकवान बने होंगे गुरुद्वारे होका हों कि जाने नठे भी चलीए पर जाना चाहिए जेडे प्यार वाले ने भजे जाते हैं लाइट जगती है जिवें पतंगे छेती आ जाते पता लगे सही भजदे पिछे नहीं मुड़ते जेड़े पिछे मुड़ जाणो पतंगा ही कादा होया जो पै देख दीपक पतंग पछम नो तक है जीवन जन्म कुल लछन लगावई कहिंदे पतंगा जगदी होई लाइट नू वेख के ते पिछे मुड़ जाए ते उहनू पतंगा आखोगे उह ते अपने कुल नू कलंक ला रहा जेड़ा जगदी लाइट नू वेख के पिछे मुड़ जाए जो पै नाद बाद सुन मिर्ग आन ज्ञान रचै प्राण सुख होए शब्द वेदी ना कहावई कहिंदे घंटा हेड़े दा नाद वजदा होवे ते मिर्ग आवे ना कहिंदे जान ते जरूर बचा लेगा अपनी शिकारी तो बच जाएगा पर शब्द दी स्रोत नाल विन्ने जान वालेयां दी कुल विचों नहीं कहाएगा कलंक लगेगा उहदी कुल वी असली नहीं है ये नकली है जेड़ा आवे ना शिकारी जदों घंटा हेड़े दा नाद वजावे मिर्ग नूं पता हुंदा मैनूं मार देगा पर फिर भी भज्जिया ही आउंदा कहते जेड़ा ना आवे भी ना यार जान बच मर जाए मरना पेगा जान बचा ली अपनी वह अपनी जान बचा लेगा पर शब्द की स्रोत नाल विन्ने जान वाले दी कुल नू कलंक लाएगा असली नहीं होएगा जो पै जल सह निकस मीन सरंजीव रह सह दुख दुखन बिरहों विल खावई मच्छी पानी तो बिना बच नहीं सकती ते जे बच जावे वह मच्छी कादी होई बिन जल प्राण तजे है मीना कहते मच्छी तो है ही जेड़ी पानी तो बाण बार कढ़ो ते मर जाए वह मच्छी का दी जेड़ी पानी तो बिना बच जाए इस तरह वह गुरसिख का दा जेड़ा पानी तो बिना बच जाए सेवा गुर ज्ञान ध्यान तजै भजै दुबदा को संगत में गुरमुख पदवी ना पावे ना सेवा ना गुरमत का ज्ञान ना सतगुरु जी के चरणा का ध्यान सेवा गुर ज्ञान ध्यान तजै छड़ दिता सारा कुछ भजै दुबदा को कहते दुबदा लई फिरदा मन च पता नहीं पूरी होनी कि नहीं अरदास पीर दे भी दीवा जगाउणा है उत्थे भी मत्था टेकना दरखत थले भी चार इटा रखी बैठा है गुरुद्वारे भी कदे कदे महीने मसिया जा आउंदा कहिंदे दुबदा आला भाई तू ते संगत में गुरमुख पदवी ना पावे कहिंदे गुरमुख दी पदवी नहीं तेनू मिल सकती गुरमुख ते होया जिहड़ा इक ते टेक रखदा जिहड़ा इक ते भरोसा रखदा है जिहदा दृढ़ विश्वास है ते जिहड़ा हमेशा कहिंदा है जिहदा इन्ना विश्वास पक्का है मरना भी पै जावे तामी सच्चे पाशा मरनी मर जावांगा छड़ना नहीं द्वारा तेरा 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 मरनी मर जावांगा I'm not afraid of the dark. ਬਾਹਰ ਵਾਲੇ ਮਰ ਭਾਵੇਂ ਜਾਣ ਛੱਡਦੇ ਨਹੀਂ ਸਤਿਗੁਰੂ ਦਾ ਦੁਆਰਾ ਬੰਦ ਬੰਦ ਕਟਾ ਗਏ ਖੋਪਰ ਲੁਹਾ ਗਏ ਚਰਖੜੀਆਂ ਤੇ ਚੜ ਗਏ ਆਰਿਆਂ ਥੱਲੇ ਖੜ ਗਏ ਅੱਜ ਤੇ ਕੁਛ ਵੀ ਨਹੀਂ ਬੜੀ ਵਾਰੀ ਅਰਜ ਕੀਤੀ ਏ ਸੀਸ ਤਲੀ ਤੇ ਰੱਖ ਕੇ ਜਾਂਦੇ ਨੇ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਨੇ ਹੇ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਕੋਈ ਮਾਇਆ ਭੇਟ ਕਰਦਾ ਕੋਈ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਦੇਗ ਲੈ ਕੇ ਆਉਂਦਾ ਮਹਾਰਾਜ ਕੋਈ ਰੁਮਾਲੇ ਲੈ ਕੇ ਆਉਂਦਾ ਕੋਈ ਕੁਛ ਭੇਟ ਕਰਦਾ ਕੋਈ ਕੁਛ ਭੇਟ ਕਰਦਾ ਅੱਜ ਤੁਹਾਡਾ ਸਿੱਖ ਗਰੀਬ ਸਿੱਖ ਤੁਹਾਡੇ ਚਰਨਾਂ ਚ ਸੀਸ ਭੇਟ ਕਰਨ ਆਇਆ ਬੱਲੇ 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 ਪਿਆਰਿਓ ਐਸਾ ਦਰਬਾਰ ਜਿੱਥੇ ਸੀਸ ਵੀ ਪ੍ਰਸ਼ਾਦ ਵਜੋਂ ਭੇਟ ਹੋਏ ਹੈ ਕੋਈ ਇਹੋ ਜਿਹਾ ਦਰਬਾਰ ਭੇਟਾ ਕਰਨ ਆਉਂਦਾ ਸਿੱਖ ਸੀਸ ਏਡਾ ਵੱਡਾ ਪਿਆਰ ਸੱਚੇ ਪਾਤਸ਼ਾਹ ਨੇ ਗੁਰੂ ਨਾਲ ਇੰਨਾ ਪਿਆਰ ਵੀ ਸੀਸ ਹੀ ਤਲੀ ਤੇ ਰੱਖ ਕੇ ਲੈ ਆਵੇ ਭੇਟ ਕਰਨ ਵਾਸਤੇ ਇਹ ਇੱਥੇ ਲੱਭਣੇ ਗੁਰੂ ਵੀ ਸਿਰੇ ਆ ਸਿੱਖ ਵੀ ਸਿਰੇ ਹੀ ਨੇ ਪਿਆਰ ਵਾਲਿਆਂ ਦੀ ਵੀ ਕਮੀ ਕੋਈ ਨੀ ਥੰਮ ਬੜੇ ਤਕੜੇ ਤਕੜੇ ਨੇ ਸਿੱਖੀ ਦੇ ਨਹੀਂ ਤੇ ਜਿਹੜੇ ਹਿਸਾਬ ਨਾਲ ਸਾਡੇ ਚ ਘਾਟਾ ਨੇ ਉਹਨੂੰ ਤੇ ਕਦੋਂ ਦਾ ਨਿਬੜ ਜਾਂਦਾ ਕੰਮ ਸਿੱਖ ਕੌਮ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਰਹਿਣਾ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਹੀਰੇ ਕੌਮ ਵਿੱਚ ਪੈਦਾ ਕੀਤੇ ਜਿਹੜੇ ਸਿੱਖੀ ਦਾ ਥੰਮ ਬਣ ਗਏ ਏਡੀ ਮਜ਼ਬੂਤੀ ਆ ਗਈ ਕਿ ਕੋਈ ਇਸ ਕੌਮ ਨੂੰ ਖਤਮ ਨਹੀਂ ਕਰ ਸਕਦਾ ਤੇ ਪਿਆਰ ਵਾਲੇ ਅੱਜ ਵੀ ਬੜੇ ਆ ਨਿਤਨੇਮੀ ਭਜਨ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਦੀ ਅੱਜ ਵੀ ਕਮੀ ਨਹੀਂ ਇੱਕ ਇੱਕ ਚੌਂਕੜਾ ਮਾਰ ਕੇ ਬਹਿਣ ਵਾਲੇ ਪੂਰਾ ਅਖੰਡ ਪਾਠ ਸਾਹਿਬ ਕਰ ਦਿੰਦੇ ਨੇ ਕਿਤੇ ਛੋਟੀਆਂ ਗੱਲਾਂ ਦੋ ਦਿਨ ਪਹਿਲਾਂ ਹੀ ਜਲ ਪਾਣੀ ਛੱਡ ਦਿੰਦੇ ਨੇ ਉਹ ਦੋ ਦਿਨ ਪਹਿਲਾਂ ਹੀ ਖਾਣਾ ਛੱਡ ਦਿੰਦੇ ਨੇ ਦੋ ਦਿਨ ਪਹਿਲਾਂ ਹੀ ਇਕੱਲੇ ਪਾਣੀ ਦੇ ਸਿਰ ਤੇ ਜਾਂਦੇ ਨੇ ਫਿਰ ਜਦੋਂ ਖੰਡ ਪਾਠ ਕਰਨਾ ਸੱਠ ਸੱਠ ਘੰਟੇ ਵੀ ਉਹਨਾਂ ਨੂੰ ਲੱਗ ਜਾਂਦੇ ਨੇ ਪੰਜਾਹ ਪੰਜਾਹ ਘੰਟੇ ਇੱਕ ਚੌਂਕੜੇ ਮਾਰ ਕੇ ਪੂਰਾ ਖੰਡ ਪਾਠ ਕਰ ਦੇਣਾ ਮਹੀਨੇ ਚ ਦੋ ਦੋ ਖੰਡ ਪਾਠ ਵੀ ਕਰਨੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਇਹ ਸਤਿਗੁਰੂ ਦੀ ਮਿਹਰ ਤੋਂ ਬਿਨਾ ਨਹੀਂ ਹੋ ਸਕਦਾ ਅਸੀਂ ਦੋ ਮਿੰਟ ਨਹੀਂ ਬਹਿ ਸਕਦੇ ਸਾਨੂੰ ਦੋ ਮਿੰਟ ਬਹਿਣਾ ਔਖਾ ਤੇ ਤੁਹਾਡੇ ਸਾਹਮਣੇ ਹੀ ਇਹੋ ਜਿਹੇ ਸਿੰਘ ਸਿੰਘਣੀਆਂ ਹਨ ਬੜੇ ਪਿਆਰ ਵਾਲੇ ਨੇ ਭਾਈ ਕਮਲਜੀਤ ਸਿੰਘ ਵਰਗੇ ਅੱਜ ਵੀ ਸ਼ਹੀਦੀਆਂ ਪਾ ਰਹੇ ਨੇ ਸਾਲ ਹੋ ਗਿਆ ਆ 17 ਤਾਰੀਖ ਨੂੰ ਹੋ ਜਾਣ ਭਾਈ ਕਮਲਜੀਤ ਸਿੰਘ ਨੇ ਤੇ ਹੁਣ ਵੀ ਗੁਰੂ ਕੇ ਪਿਆਰ ਵਾਲੇ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜਦੋਂ ਜਦੋਂ ਲੋੜ ਪੈਂਦੀ ਹੈ ਪਿਆਰ ਵਾਲੇ ਜਾਂਦੇ ਨੇ ਤੇ ਅਸੀਂ ਤਲੀਆਂ ਤੇ ਸੀਸ ਕੀ ਰੱਖਣੇ ਨੇ ਵੱਡੀਆਂ ਗੱਲਾਂ ਨੇ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤ ਹੀ ਲੈ ਲਈਏ ਹੀ ਬਹੁਤ ਵੱਡੀ ਗੱਲ ਹੋਏ ਇੰਨਾ ਹੀ ਬੜਾ ਪਰ ਅਸੀਂ ਤੇ ਉਹ ਵੀ ਨਹੀਂ ਕਰ ਰਹੇ ਸਾਨੂੰ ਤੇ ਉਹਦੇ ਵਾਸਤੇ ਵੀ ਤਰਲੇ ਕਰਨੇ ਪੈਂਦੇ ਨੇ ਘੱਟ ਤੋਂ ਘੱਟ ਸਿੱਖ ਦਾ ਤੇ ਫਰਜ਼ ਸੀ ਉਹ ਹੋਰਾਂ ਨੂੰ ਸਿੱਖ ਬਣਾਉਂਦਾ ਹੋਰਾਂ ਨੂੰ ਜੋੜਦਾ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਕੇ ਹੋਰਾਂ ਨੂੰ ਜੋੜਦੇ ਪਰ ਅਸੀਂ ਤੇ ਆਪ ਨਹੀਂ ਜੁੜੇ ਅਸੀਂ ਕਿਸੇ ਨੂੰ ਕੀ ਜੋੜਾਂਗੇ ਸਾਨੂੰ ਤੇ ਆਪਣਿਆਂ ਨੂੰ ਹੀ ਕਹਿਣਾ ਪੈਂਦਾ ਵੀ ਜੇ ਸਿੱਖ ਹੈ ਤੂੰ ਸਿੱਖ ਘਰਾਣੇ 'ਚ ਜਨਮ ਲਿਆ ਜੇ ਤੇਰੇ ਨਾਂ ਨਾਲ ਸਿੰਘ ਲੱਗਿਆ ਤੇ ਫਿਰ ਸਿੰਘ ਬਣ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕਹਿਣਾ ਪੈਂਦਾ ਵੱਡੇ ਵੱਡੇ ਸਮਾਗਮ ਹੁੰਦੇ ਨੇ ਸੋਚਾਂਗੇ ਜੀ ਸ਼ਕਲਾਂਗੇ ਜੀ ਵਿਚਾਰਾਂਗੇ ਜੀ ਬਸ ਏਦਾਂ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਕਈਆਂ ਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਉਹਨੇ ਨੂੰ ਕਾਲ ਚੋਟ ਮਾਰ ਲੈਂਦਾ ਆ ਕੇ ਤੇ ਮਨ ਦੀਆਂ ਮਨ 'ਚ ਰਹਿ ਜਾਂਦੀ ਜਪਾਂਗੇ ਸੋਚਾਂਗੇ ਪਰ ਮਰ ਕਹਿੰਦੇ ਨੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਜਪਿਆ ਜਾਣਾ ਫਿਰ ਤੇ ਸਤਸੰਗ ਜਦੋਂ ਅੰਤ ਦਾ ਵੇਲਾ ਆ ਗਿਆ ਫਿਰ ਨਹੀਂ ਗੱਲ ਬਣਦੀ ਘਰ ਨੂੰ ਅੱਗ ਲੱਗੀ ਹੋਵੇ ਤੂੰ ਖੂਹ ਪੁੱਟੇ ਤੇ ਆਖੇ ਖੂਹ ਨੂੰ ਪੁੱਟਾਂਗਾ ਪਾਣੀ ਕੱਢਾਂਗਾ ਫਿਰ ਮੈਂ ਅੱਗ ਬੁਝਾਵਾਂਗਾ ਕਹਿੰਦੇ ਨਹੀਂ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਦੁਸ਼ਮਣ ਚੜ ਕੇ ਆ ਜਾਣ ਫਿਰ ਨਹੀਂ ਸ਼ਸਤਰ ਵਿਦਿਆ ਸਿੱਖੀ ਜਾਂਦੀ ਹੁੰਦੀ ਟਾਈਮ ਤੇ ਪਹਿਲਾਂ ਹੀ ਤਿਆਰੀ ਕਰਨੀ ਪੈਂਦੀ ਹੈ ਇਸ ਤਰ੍ਹਾਂ ਅੰਤ ਦੇ ਸਮੇਂ ਰੱਬ ਰੱਬ ਨਹੀਂ ਹੋਣਾ ਹੈ ਤੇ ਪਹਿਲਾਂ ਹੀ ਸੁਭਾਅ ਬਣਾਓ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਪੀਤੀ ਹੈ ਨਾ ਇਸ ਪਾਸੇ ਧਿਆਨ ਨਹੀਂ ਲਾਇਆ ਮਰਨ ਵੇਲੇ ਬੱਚੇ ਕਹਿਣਗੇ ਬਾਪੂ ਜੀ ਆਖੋ ਵਾਹਿਗੁਰੂ ਉਸ ਵੇਲੇ ਵੀ ਪਊਆ ਮੰਗੇਗਾ ਉਹਦਾ ਵਾਹਿਗੁਰੂ ਵੱਲ ਧਿਆਨ ਹੀ ਨਹੀਂ ਜਾਣਾ ਉਹਨੇ ਆਖਣਾ ਬੋਤਲ ਲਿਆਓ ਉਹਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ ਤੁਸੀਂ ਸੁਖਮਣੀ ਸਾਹਿਬ ਕੋਲ ਬਹਿ ਕੇ ਸੁਣਾਓ ਕਿ ਮੈਂ ਤਾਂ ਕਹਿੰਦਾ ਬੇਅਦਬੀ ਹੈ ਪਾਣੀ ਸੁਖਮਨੀ ਸਾਹਿਬ ਕੋਲ ਬਹਿ ਕੇ ਸੁਣਾਓਗੇ ਉਹਦੇ ਉਹ ਕਾਹਲਾ ਪੈਂਦਾ ਉਹਦਾ ਮਨ ਵੀ ਪਾਠ ਨਾ ਮੇਰੇ ਕੋਲ ਲਾਓ ਲੱਗੇਗਾ ਕਿਉਂ ਜਦੋਂ ਸਾਰੀ ਜ਼ਿੰਦਗੀ ਮਨ ਲਾਇਆ ਹੀ ਨਹੀਂ ਫਿਰ ਕਿਵੇਂ ਮਨ ਲੱਗੇਗਾ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਐਵੇਂ ਲੰਘਾਤੀ ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ ਕਹਿੰਦੇ ਮਾਇਆ ਮਾਇਆ ਦਿਆਂ ਧੰਦਿਆਂ ਚ ਪੈ ਕੇ ਜੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਜਾਵੇ ਅੰਤ ਵੇਲੇ ਫਿਰ ਲਿਵ ਨਹੀਂ ਲੱਗ ਸਕਦੀ ਅੰਤ ਵੇਲੇ ਨਾਮ ਚ ਮਨ ਨਹੀਂ ਜੁੜ ਸਕਦਾ
ਤੇਥੋਂ ਨਾਮ ਜਪਿਆ ਨਹੀਂ ਜਾਣਾ
ਭਾਈ ਆਵੇ ਅੰਤ ਨਾ ਭਜਿਆ ਜਾਈ ਕਹਿੰਦੇ ਅੰਤ ਵੇਲੇ ਨਹੀਂ ਗੱਲ ਬਣਦੀ ਜੇ ਜਿਉਂਦਿਆਂ ਸੁਭਾਅ ਬਣਾਇਆ ਹੋਵੇ ਪਹਿਲਾਂ ਸੁਭਾਅ ਬਣਾਇਆ ਹੋਵੇ ਜਿਹੜੇ ਸਿਮਰਨ ਭਜਨ ਕਰਨ ਵਾਲੇ ਨੇ ਮਰਨ ਵੇਲੇ ਆਪੇ ਹੀ ਲੱਗ ਪੈਂਦੇ ਨੇ ਵਾਹਿਗੁਰੂ ਜਪਣ ਤੇ ਜਿਹਨਾਂ ਨੂੰ ਸੁਭਾਅ ਨਾ ਬਣਿਆ ਹੋਵੇ ਟਾਈਮ ਤੇ ਕਹੋ ਵੀ ਹੁਣ ਸਿਮਰਨ ਕਰ ਲੈ ਇਹਦੇ ਵਾਸਤੇ ਵੀ ਮਿਹਨਤ ਦੀ ਲੋੜ ਹੈ ਜ਼ਿਮੀਂਦਾਰ ਬੱਚਿਆਂ ਨੂੰ ਲਾ ਦਿੰਦੇ ਨੇ ਨਿੱਕੇ ਜੇ ਨੂੰ ਚੱਲ ਵੀ ਕਰ ਨਾਲ ਖੇਤੀ ਕਰ ਸ਼ੁਰੂ ਤਾਂ ਜਾ ਕੇ ਪੰਜ ਚਾਰ ਸਾਲਾਂ ਵਿੱਚ ਆਪਣੇ ਪਿਓ ਦੇ ਪਿੱਛੇ ਖੇਤੀ ਦੇ ਗੁਣ ਆਉਂਦੇ ਨੇ ਤਾਂ ਪਤਾ ਲੱਗਦਾ ਨਾ ਜ਼ਿਮੀਂਦਾਰ ਨੂੰ ਪਤਾ ਹੁੰਦਾ ਕਦੋਂ ਰੇਹ ਪਾਉਣੀ ਹੈ ਕਦੋਂ ਕੁਝ ਬੀਜਣਾ ਕਦੋਂ ਕੀ ਬੀਜਣਾ ਪਤਾ ਹੁੰਦਾ ਜ਼ਿਮੀਂਦਾਰਾਂ ਨੂੰ ਹਿਸਾਬ ਕਿਤਾਬ ਹੁੰਦਾ ਪਾਣੀ ਕਦੋਂ ਲਾਉਣਾ ਪੱਤਰ ਕਿਵੇਂ ਆਉਂਦਾ ਪਛਾਣ ਹੁੰਦੀ ਹੈ ਇਸੇ ਤਰ੍ਹਾਂ ਮਿਹਨਤ ਕਰਨੀ ਪੈਂਦੀ ਕਈ ਕਈ ਸਾਲ ਲੱਗ ਜਾਂਦੇ ਜ਼ਿਮੀਂਦਾਰ ਦੇ ਸਾਰੇ ਗੁਣ ਸਿੱਖਣ ਵਾਸਤੇ ਡਰਾਈਵਿੰਗ ਸਿੱਖਣੀ ਪੈਂਦੀ ਹੈ ਕੋਈ ਵੀ ਦੁਨੀਆਂ ਦਾ ਕੰਮ ਕਿਸੇ ਪਾਸੇ ਵਿੱਚ ਪੈਣਾ ਚਾਹੁੰਦੇ ਹੋ ਪਹਿਲਾਂ ਮਿਹਨਤ ਕਰਨੀ ਪੈਂਦੀ ਇਸੇ ਤਰ੍ਹਾਂ ਸਤਿਗੁਰ ਦੇ ਰਾਹ ਤੇ ਤੁਰਦਿਆਂ ਤੁਰਦਿਆਂ ਫਿਰ ਹੌਲੀ ਹੌਲੀ ਇੱਕ ਦਿਨ ਮੰਜ਼ਿਲ ਮਿਲਦੀ ਹੈ ਸਿਮਰਨ ਤਾਂ ਹੀ ਚੱਲਦਾ ਸਿਮਰਨ ਕਰਨਾ ਹੋਰ ਗੱਲ ਆ ਸਿਮਰਨ ਚੱਲਣਾ ਹੋਰ ਗੱਲ ਆ ਸਿਮਰਨ ਚੱਲਦਾ ਕਿਸੇ ਕਿਸੇ ਦਾ ਹੁੰਦਾ ਬਾਬਾ ਆਨੰਦ ਸਿੰਘ ਜੀ ਕੋਲ ਆਇਆ ਕਹਿੰਦਾ ਬਾਬਾ ਜੀ ਮੈਨੂੰ ਦੱਸੋ ਮੈਂ ਸਿਮਰਨ ਬੜਾ ਕਰਦਾ ਅਗਲੀ ਅਵਸਥਾ ਕੀ ਹੁੰਦੀ ਕਹਿੰਦੇ ਸਿਮਰਨ ਤੂੰ ਕਰਦਾ ਕਿ ਤੇਰਾ ਸਿਮਰਨ ਚੱਲਦਾ ਕਹਿੰਦਾ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਵੀ ਸਿਮਰਨ ਚੱਲਣਾ ਤੇ ਕਰਨਾ ਕੀ ਹੁੰਦਾ ਕਹਿੰਦੇ ਸਿਮਰਨ ਜਦੋਂ ਕਰਨੇ ਆ ਨਾ ਕਰਦਿਆਂ 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 ਸਿਮਰਨ ਚੱਲਣ ਲੱਗ ਪੈਂਦਾ ਆਪਣੇ ਆਪ ਰਸ ਆਉਣ ਲੱਗ ਪੈਂਦਾ ਫਿਰ ਕਰਨ ਦੀ ਲੋੜ ਨਹੀਂ ਪੈਂਦੀ ਸਿਮਰਨ ਆਪਣੇ ਆਪ ਹੀ ਚੱਲੀ ਜਾਂਦਾ ਧੱਕਾ ਲਾ ਦਿਓ ਗੱਡੀ ਸਟਾਰਟ ਹੋ ਜਾਏ ਫਿਰ ਆਪੇ ਹੀ ਭੱਜੀ ਜਾਂਦੀ ਹੈ ਜਦੋਂ ਕਿਤੇ ਧੱਕਾ ਪੈਂਦਾ ਸੰਗਤ ਵਿੱਚ ਮਿਹਰ ਹੋ ਜਾਂਦੀ ਹੈ ਬਸ ਫਿਰ ਆਪਣੇ ਆਪ ਹੀ ਚੱਲਣ ਲੱਗ ਪੈਂਦਾ ਪਰ ਸਮਾਂ ਲੱਗਦਾ ਸੰਗਤ ਕਰਦਿਆਂ ਕਰਦਿਆਂ ਰੰਗਤ ਚੜ੍ਹਦੀ ਹੈ ਸਿਮਰਨ ਕਰਦਿਆਂ ਕਰਦਿਆਂ ਰਸ ਆਉਣ ਲੱਗਦਾ ਆਨੰਦ ਆਉਣ ਲੱਗਦਾ ਜਿਹੜੇ ਲਗਾਤਾਰ ਕਈ ਕਈ ਸਾਲ ਲਾਉਂਦੇ ਨੇ ਸਮਾਧੀਆਂ ਲਾਉਂਦੇ ਨੇ ਫਿਰ ਜਾ ਕੇ ਰਸ ਬਣਦਾ ਫਿਰ ਕਿਰਪਾ ਹੁੰਦੀ ਹੈ ਸਾਡੇ ਕੋਲ ਹੈ ਕੇਵਲ ਦਿਖਾਵਾ ਪੁੱਛਦੇ ਰਹਿਣਗੇ ਫਲਾਣੇ ਨੂੰ ਪੁੱਛ ਲਓ ਬਹਿਣਾ ਹੈ ਨੀ ਜੁੜਨਾ ਹੈ ਨੀ ਮਹਾਂਪੁਰਸ਼ਾਂ ਕੋਲ ਆਇਆ ਕਹਿੰਦਾ ਬਾਬਾ ਜੀ ਦਸਵਾਂ ਦੁਆਰ ਕੀ ਹੁੰਦਾ ਹੈ ਕਹਿੰਦੇ ਕੀ ਗੱਲ ਤੂੰ ਬਹੁਤਾ ਹੀ ਵਾਰ ਵਾਰ ਹੀ ਪੁੱਛਦਾ ਨਹੀਂ ਦੱਸੋ ਦਸਵਾਂ ਦੁਆਰ ਬੜਾ ਲਿਖਿਆ ਦਸਵਾਂ ਦੁਆਰ ਦਸਵੇਂ ਦੁਆਰ ਬਾਰੇ ਕਈ ਜਗ੍ਹਾ ਜਗ੍ਹਾ ਬਾਣੀ ਦਾ ਜ਼ਿਕਰ ਆਉਂਦਾ ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ ਦਸਵਾਂ ਦੁਆਰਾ ਕੀ ਹੈ ਮਹਾਂਪੁਰਸ਼ ਕਹਿੰਦੇ ਦੱਸ ਦਿਆਂਗੇ ਫਿਰ ਸਿਮਰਨ ਕਰਦਾ ਹੈ ਕਹਿੰਦਾ ਹਾਂਜੀ ਸਿਮਰਨ ਬਹੁਤ ਕਰਦਾ ਮੈਨੂੰ ਕਈ ਸਾਲ ਸਿਮਰਨ ਕਰਦੇ ਨੂੰ ਹੋ ਗਏ ਨੇ ਮੈਂ ਕਿਹਾ ਪੁੱਛ ਲਈਏ ਕਿਤੇ ਦਸਵੇਂ ਤੋਂ ਗਾਂਹ ਹੀ ਨਾ ਲੰਘ ਜਾ ਕਹਿੰਦਾ ਪਤਾ ਹੀ ਨਹੀਂ ਕਿਉਂਕਿ ਉਹ ਸਿਰਫ ਗੱਲਾਂ ਵਾਲੇ ਲੋਕ ਹੁੰਦੇ ਨੇ ਇਹੋ ਜਿਹੇ ਪੁੱਛਦੇ ਰਹਿਣਗੇ ਉਹਨੂੰ ਪੁੱਛ ਲਓ ਬਹਿਣਾ ਹੈ ਨਹੀਂ ਜਦੋਂ ਇਸ ਰਾਹ ਤੇ ਤੁਰਾਂਗੇ ਫਿਰ ਆਪਣੇ ਆਪ ਰਸ ਬਣਦਾ ਆਪਣੇ ਆਪ ਕਿਰਪਾ ਹੁੰਦੀ ਭਾਗਾਂ ਵਾਲੇ ਨੇ ਤੇ ਜਿਹਨਾਂ ਨੂੰ ਸੁਭਾਅ ਬਣਿਆ ਹੋਵੇ ਫਿਰ ਅੰਤ ਵੇਲੇ ਜਪਣ ਅੰਤ ਕਾਲ ਨਾਰਾਇਣ ਸਿਮਰੈ ਸੀ ਚਿੰਤਾ ਮਹਿ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਹ ਕਹਿ ਦਿੱਤਾ ਬਸ ਅੰਤ ਵੇਲੇ ਰੱਬ ਯਾਦ ਆ ਜਾਏ ਸਹੀ ਫਿਰ ਤੇ ਮਹਾਂਪੁਰਸ਼ ਧਾਰਨਾ ਪੜ੍ਹਦੇ ਹੁੰਦੇ ਸੀ ਉਹਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਂਦੇ ਨੇ ਸੱਚੇ ਪਾਤਸ਼ਾਹ ਅੰਤ ਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰ ਕਹਿੰਦੇ ਅੰਤ ਵੇਲੇ ਮਾਇਆ ਜਾਤ ਜਿਹਨੂੰ ਆ ਜਾਏ ਉਹ ਸੱਪ ਬਣਦਾ ਅਗਲੇ ਜਨਮ ਚ ਅੰਤਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰ ਕਹਿੰਦੇ ਸੂਰ ਬਣਦਾ ਜਿਹੜਾ ਪੁੱਤਰਾਂ ਨੂੰ ਯਾਦ ਕਰਦਾ ਮਰ ਜਾ ਮੇਰੇ ਬੱਚੇ ਸਦੋ ਮੂੰਹ ਚ ਪਾਣੀ ਪਾਉਣ ਚਮਚਾ ਲਿਆ ਕੇ ਕਹਿੰਦੇ ਉਹ ਫਿਰ ਸੂਰ ਬਣਦਾ ਸੂਰੀ ਦੇ 18-18 ਬੱਚੇ ਹੁੰਦੇ ਨੇ ਕਹਿੰਦੇ ਰੱਜ ਲੈ ਉਦੋਂ ਬੱਚੇ ਬੱਚੇ ਕਰਦਾ ਸੈਂ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਹਿੰਦੇ ਜੇ ਘਰ ਵਾਲੀ ਯਾਦ ਆ ਜਾਏ ਬੇਸ਼ ਭਾਵ ਕੇ ਵਕਾਰ ਵੱਲ ਵਕਾਰਾਂ ਵੱਲ ਮਨ ਦੌੜੇ ਤੇ ਸੰਤ ਸਮਾਂ ਆ ਜਾਏ ਫਿਰ ਵੇਸ਼ਵਾ ਜੋਨ ਵੱਲ ਵੱਲ ਉਤਰ ਕਹਿੰਦੇ ਵੇਸ਼ਵਾ ਦੀ ਜੂਨੀ ਮਿਲਦੀ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਜੇ ਮਰਨ ਵੇਲੇ ਘਰ ਯਾਦ ਆ ਜਾਵੇ ਫਿਰ ਸਤਸੰਗ ਜੀ ਉਹਦੇ ਵਾਸਤੇ ਵੀ ਅੱਗੇ ਪ੍ਰੇਤ ਜੋਨ ਵੱਲ ਵੱਲ ਉਤਰ ਹੈ ਕਹਿੰਦੇ ਪ੍ਰੇਤ ਬਣਦਾ ਤੇ ਤਰਲੋਚਨ ਜੀ ਕਹਿੰਦੇ ਭਗਤ ਜੀ ਜੇ ਰੱਬ ਯਾਦ ਆ ਜਾ ਫਿਰ ਅੰਤਕਾਲ ਨਾਰਾਇਣ ਸਿਮਰੈ ਰੱਬ ਰੱਬ ਕਰਨ ਵਾਲਿਆਂ ਨੂੰ ਅੰਤ ਵੇਲੇ ਰੱਬ ਹੀ ਯਾਦ ਆਉਣਾ ਹੈ ਜਿਹਨਾਂ ਦੀ ਸੁਰਤ ਉੱਧਰ ਰਹਿੰਦੀ ਹੈ ਖਿਆਲ ਉੱਧਰ ਰਹਿੰਦਾ ਉਹਨਾਂ ਦੇ ਅੰਦਰ ਵੀ ਹੁੰਦਾ ਜੀਵ ਤੇ ਵੀ ਹਰ ਵੇਲੇ ਮਹਾਰਾਜ ਦੀ ਕਿਰਪਾ ਸਤਿਗੁਰੂ ਦੀ ਕਿਰਪਾ ਕਿੱਥੇ ਗਏ ਸੀ ਸਤਿਗੁਰੂ ਦੀ ਮਿਹਰ ਨਾਲ ਉੱਥੇ ਜਾ ਕੇ ਆਏ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਫਸਲਾਂ ਚੰਗੀਆਂ ਨੇ ਸਤਿਗੁਰੂ ਦੀ ਕਿਰਪਾ ਹਰ ਗੱਲ 'ਚ ਸਤਿਗੁਰੂ ਰੱਖਣਗੇ ਅੱਗੇ ਹਰ ਗੱਲ ਗੁਰਮੁਖਾਂ ਦੀ ਇਹ ਨਿਸ਼ਾਨੀ ਹੁੰਦੀ ਸਾਡੀ ਤੇ ਜੀਭ 'ਚ ਹਰ ਵੇਲੇ ਗਾਲਾਂ ਹੀ ਗਾਲਾਂ ਨੇ ਜਦੋਂ ਬੋਲਣਾ ਕੌੜਾ ਬੋਲਣਾ ਜਦੋਂ ਬੋਲਣਾ ਫਿੱਕਾ ਬੋਲਣਾ ਰਸ ਹੈ ਹੀ ਨਹੀਂ ਤੇ ਗੁਰਮੁਖ ਤੇ ਹਰ ਗੱਲ 'ਚ ਸਤਿਗੁਰੂ ਨੂੰ ਨਾਲ ਰੱਖਦੇ ਨੇ ਸਤਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਵਾਹਿਗੁਰੂ ਦੀ ਕਿਰਪਾ ਹਰ ਗੱਲ 'ਚ ਅੰਤ ਵੇਲੇ ਫਿਰ ਉਹਨਾਂ ਦਾ ਖਿਆਲ ਉੱਧਰ ਹੀ ਜਾਣਾ ਜਿੱਧਰ ਸਾਰੀ ਜ਼ਿੰਦਗੀ ਲਾਈ ਹੋਵੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਹਿੰਦੇ ਅੰਤ ਵੇਲੇ ਜੇ ਰੱਬ ਯਾਦ ਆ ਜਾਏ ਸੰਸੇ ਵਾਲੀ ਗੱਲ ਨਹੀਂ ਸਿੱਧਾ ਹੀ ਸੱਚਖੰਡ ਜਾਂਦਾ ਮੁਕਤ ਹੋ ਜਾਂਦਾ ਜੇ ਰੱਬ ਯਾਦ ਆ ਜਾਵੇ
ਅੰਤ ਵੇਲੇ ਜੇ ਹਰੀ ਚਿੱਤ ਆਵੇ
अंतकाल नारायण सिमर ऐसी चिंता महजे मर बदत लोचन ते नर मुक्ता पितंबर वा कह हृदय बस अंत वेले जिन्हों रब याद आ जावे मुक्त हो जांदा है सतगुरु की मेहर नाल रब फिर याद उन्होंने ही आएगा जिन्हां ने जिंदगी च जपिया होवे अंत वेले जप लांगे बाद च जप लांगे नहीं बाद च भी उन्होंने ही याद आउंदा जिन्हां ने पहला जपिया जिहो जिहा मनुख का सुभाव हुंदा उहो जिहे ख्यालात मनदे ने जिहो जिहे कर्म करदा ते फिर ख्यालां विचों वाहिगुरु की याद आउणी है कोई सौखी गल नहीं जिन्हां ने जिंदगी च सुभाव बनाया उन्हां ते कृपा हुंदी जेड़े मनो याद करते ने श्रद्धा नाल याद करते ने फिर सतगुरु कृपा भी करते सतगुरु सच्चे पातशाह दी बख्शिश भी उन्हां ते हुंदी सो गुरमुखो नाम नाल भजन नाल सिमरन नाल जुड़ना चाहिए गुरु वाले बन के जपीए उहदा फिर फायदा सिमरन करना भजन करना सब कुछ ठीक है पर गुरु वाले बन के कई कहिंदे ने कर्म चंगे ने सब कुछ ठीक है जी सानू अमृत छकण दी की लोड़ है सानू गुरु वाले बन दी की लोड़ है जदों साडे पल्ले सच है भावें तू सच्चा भी होवें पर वकील दी ते तैनू फिर भी लोड़ है गल ते तेरी तां ही सुनी जानी है कचहरी च गल तां ही कर सकेगा तैनू वकील करना ही पैना सीधी सुनवाई नहीं होनी वकील दी फिर भी लोड़ है भावें तू सच्चा भी है ते सतगुरु दी लोड़ है सतगुरु तो बिना पार उतारा नहीं कुंभ बद्दा जल रहे जल बिन कुंभ ना होए ज्ञान का बद्दा मन रहे गुर बिन ज्ञान ना होए भगत कबीर जी दे सलोकां दी लड़ीवार विचार आपां करने हुंदे आ संग्रांत अस्सीवां सलोक है कबीर नौबत अपनी दिन दस लेहो वजाए नदी नाव संजोग ज्यो बहुर ना मिल आए कबीर साहब कहिंदे ने नौबत नगारा जिन्ना क चिर वजदा वजाला जिन्ना क चिर तेरी चलदी है चलाला दिन दस लेहो बजाए थोड़ा चेरी है सदा नहीं चलनी किसी की भी सदा नहीं चलती जेड़ा अज घर का मालिक है लानेदार है उन्हें याद रखना चाहिए है लानेदारी कल किसी होर दे हाथ आ जाए जी आउंदे ही खो लेंदे ने मरण की केड़ी गल तू घर बनाया जमीन सी बेनती पहरेदारा ने चरना चरजे भी टाइम काफी उच्चा हो गया दस बज गए ने मैं पिछली संगरांत अर्ज की दस बजे समाप्ति करिया करांगे पर दस बजे तक संगति अजे नमस्कार कर रही है ते चलो थोड़ा समा आपां उपर हाजरी भरांगे बहुता लंबा टाइम नहीं कृपा करके पहरेदारां नूं अरजे संगत नूं अजे उधर ही बिठाई चलो पिछे ही जे जरूरत पई ते पड़दे चुक देना जिवें जिवें संगत आवे बिठाओ बहुत वड्डी तादाद विच आप प्यार विच जुड़े हो संगत जी पूरा लाहा लईए जिहड़े रह जाणगे उहनां नूं आनंद साहिब पढ़न वेले मत्था टका देंगे सब नूं उत्थे ही नमस्कार दूरों ही करो ते सज जाओ ते संगत उठ उठ के अगे ना आवे अपनी अपनी जगह ते बैठे रहना संगत जी ज्यौंदियां ही खो लैंदे ने सारा तू ज्यौंदियां 20 किले जमीन बनाई दो तेरे मुंडे मेहनत कीती हल वाए घर बनाए ते बाद विच दोवें जणे व्याहे गए कई बारी बेबे बापू नूं भी वंड लैंदे ने जमीना वंडदियां भी बापू नूं तूं रख बेबे नूं मैं रखांगा कठियां नूं नहीं रखदे दोनां नूं भी सांभ लांगे अड अड भी कर देंदे ने कई थावां ते ते फिर तुसीं जाके पुछो घर बनाउण वाला मालक तू सैं जे किसे नूं पुछीए ना घरां च आम जाके मैं भी पुछ लैंदा हुंदा अच्छा फिर बेबे बापू किहदे नाल ने बेबे बापू मेरे नाल ने बेबे नूं मैं रखिया होया ए बुढ़िया नूं असीं सांभने आ ए मेरे नाल ने ये नहीं कहिंदे भी बेबे बापू ने सानू घर च रखिया होया जिउंदियां जिउंदियां ही वो लाणेदार बन जांदे ये नहीं कहिंदे बापू दा घर है ये बापू ने रखिया होया की फिर असीं खट्टिया सारी जिंदगी जिउंदे ही कहणगे बापू मेरे नाल है इहनूं असीं सांभने आ बुढ़े साडे नाल ने वड्डा वह वखरा हो गया ये मेरे नाल ने जिउंदे ही कहण लग जांदे ये तो नहीं कहिंदे भी असीं इहनां दे नाल मालकी ते तेरी खोह लई रहना की है साडे पल्ले एवें मेरी मेरी करदियां जिंदगी लंघा लैंदे इसे करके सतगुरु कहिंदे ने क्यों मान करना तेरा कुछ नहीं जो जमीन जो घर बार सब कुछ दिस रहा खो लैणगे एक दिन ते चलो सारा कट्ठा ही विछोड़ा पै जांदा जिदन जाना पर ज्यौंदियां ज्यौंदियां नबेड़ा हो जांदा एक दिन फैसला करना ही पैंदा बच्चियां नूं कुछ ना कुछ सब कुछ ज्यौंदियां 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 वह मुखी बन जांदे ने कित्थे बच्चा मंगदा है अपने बापू तो एक दिन नौबत ऐसी भी आ जाती बापू पुत तो मंगदा है पुत्रा दही 10 रुपये मैं जाना दही 1000 रुपया मैं फलाने थां ते जाना पुत्रा तो मंगदा है मालकी ते तेरी ज्यौंदे दी खोली कादे वास्ते आवें रौला पाउंदे ने कबीर साहब कहिंदे ने कबीर नौबत अपनी दिन दस लिहो बजाए बजाला जिन्ना क चिर नगारा वजदा पर है 10 दिन की खेड ही है सारी नदी नाव संजोग ज्यों बहुर ना मिल है आए नदियां दे उत्ते ਬੇੜੀਆਂ ਵਾਲੇ ਹੁੰਦੇ ਨੇ, ਬੇੜੀਆਂ ਵਿੱਚ ਕਈ ਮੁਸਾਫਰ ਬਹਿੰਦੇ ਨੇ, ਫਿਰ ਸੰਜੋਗਾਂ ਨਾਲ ਹੀ ਕਦੇ ਮੇਲ ਹੁੰਦਾ, ਕਹਿੰਦੇ ਪਤਾ ਹੀ ਨਹੀਂ ਮੁੜ ਕੇ ਕਦੇ ਮੇਲ ਹੋਣਾ ਕਿ ਨਹੀਂ ਹੋਣਾ। ਇਹ 4 ਦਿਨ ਦੀ ਜ਼ਿੰਦਗੀ ਹੈ, ਬਹੁਤਾ ਲੰਮਾ ਸਮਾਂ ਨਹੀਂ। ਐਵੇਂ ਫਿਰ ਇੱਥੇ ਬੰਨ ਨਾ ਪੂਰਾ ਹੀ ਸਾਰਾ ਕੁਝ ਆਪਣਾ ਸਮਝ ਕੇ ਨਾ ਬੈਠ, ਇਹ ਹਮੇਸ਼ਾ ਯਾਦ ਰੱਖ ਕਿ ਜੋ ਅੱਜ ਦਿਸ ਰਿਹਾ ਇੱਕ ਦਿਨ ਮੈਂ ਛੱਡ ਕੇ ਜਾਣਾ ਹੀ ਜਾਣਾ, ਜੋ ਨਜ਼ਰ ਆ ਰਿਹਾ ਇੱਕ ਦਿਨ ਵਿਛੋੜਾ ਪੈਣਾ ਹੀ ਪੈਣਾ, ਜੋ ਦਿਸਦਾ ਇੱਕ ਦਿਨ ਛੱਡਣਾ ਪਏਗਾ, ਫਿਰ ਐਵੇਂ ਮੇਰੀ ਮੇਰੀ ਕਰਨ ਦਾ ਕੀ ਫਾਇਦਾ।
ਮੇਰੀ ਮੇਰੀ ਨਾ ਕਰੀ ਓਏ ਬਲਾ,
ਆਖਰਕਾਰ ਸਭ ਨੂੰ ਜਾਣਾ ਪਿਆ। ਇੱਕ ਦਿਨ ਮਿੱਟੀ ਵਿੱਚ ਮਿਲ ਗਏ, ਇੱਕ ਦਿਨ ਰਾਖ ਹੋ ਗਏ। ਤੇ ਸੰਗਤ ਜੀ, ਕਬੀਰ ਸਾਹਿਬ ਕਹਿੰਦੇ ਨੇ ਭਾਈ ਸੰਜੋਗਾਂ ਨਾਲ ਮੇਲ ਹੋਇਆ, ਮੁਸਾਫਰ ਬਹਿ ਗਏ ਮੁੜ ਕੇ, ਉਹਨਾਂ ਨੇ ਪਤਾ ਨੀ ਕਦੇ ਇਕੱਠੇ ਹੋਣਾ ਕਿ ਨਹੀਂ ਹੋਣਾ, ਮੁੜ ਕੇ ਪਤਾ ਨੀ ਆ ਮਨੁੱਖਾ ਸਰੀਰ ਮਿਲਣਾ ਕਿ ਨਹੀਂ ਮਿਲਣਾ, ਇੱਕ ਵਾਰੀ ਵਿਛੋੜਾ ਪੈ ਗਿਆ ਮੁੜ ਕੇ ਜੀ ਨਹੀਂ ਮਿਲਣੇ, ਮੁੜ ਕੇ ਪਰਿਵਾਰ ਨੀ ਇਕੱਠਾ ਹੋਣਾ। ਜਿੰਨਾ ਕੁ ਚਿਰ ਚੱਲਦੀ ਹੈ ਚਲਾ ਲਾ, ਪਰ ਯਾਦ ਰੱਖ ਰੱਬ ਨੂੰ, ਥੋੜਾ ਚਿਰ ਹੀ ਹੈ, ਸਦਾ ਨਹੀਂ ਚੱਲਣੀ, ਸਦਾ ਨਹੀਂ ਇਹ ਨਗਾਰੇ ਵੱਜਣੇ, ਸਦਾ ਨਹੀਂ ਰਹਿਣਾ। ਅਗਲਾ ਬਚਨ ਭਗਤ ਕਬੀਰ ਸਾਹਿਬ ਜੀ ਦਾ ਹੈ, ਕਬੀਰ ਸਾਧ ਸਮੁੰਦਰ ਮਸਕਰ ਕਲਮ ਕਰੋ ਬਨਰਾਏ, ਵਸਦਾ ਕਾਗਦ ਜਿਉਂ ਕਰੋ ਹਰ ਜਸ ਲਿਖ ਰਹਿਣਾ ਜਾਏ। 81ਵਾਂ ਸਲੋਕ ਹੈ ਭਗਤ ਜੀ ਕਿ ਵਾਹਿਗੁਰੂ ਪਰਮੇਸ਼ਰ ਦਾ ਜਸ ਲਿਖਿਆ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਰਸ ਲਿਆ ਜਾ ਸਕਦਾ, ਲੈਣਾ ਵੀ ਚਾਹੀਦਾ, ਰਸ ਹੀ ਲੈਣਾ ਚਾਹੀਦਾ, ਅੰਤ ਪਾ ਕੇ ਲੈਣਾ ਵੀ ਕੀ ਹੈ। ਕਈ ਲੋਕ ਐਸੇ ਨੇ ਉਹ ਹੁਣ ਖੋਜ ਕਰਦੇ ਨੇ, ਬੜੀ ਵੇਖੀਏ ਕਿਵੇਂ ਅੰਤ ਕਿਵੇਂ, ਕਿੱਡਾ ਕੁ ਵੱਡਾ, ਕਿੱਡੀ ਕੁ ਵੱਡੀ ਤਾਕਤ ਹੈ ਵਾਹਿਗੁਰੂ ਪਰਮੇਸ਼ਰ। ਕਈ ਇਸ ਪਾਸੇ ਤੁਰਦੇ ਨੇ, ਸ਼ੰਕਾਵਾਦੀ ਲੋਕ ਹਨ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ, ਗੁਰੂ ਗ੍ਰੰਥ ਸਾਹਿਬ ਤੇ ਵੀ ਟਿੱਕਾ ਟਿੱਪਣੀਆਂ ਕਰਦੇ ਨੇ, ਪਰ ਪੰਛੀ ਨੇ ਆਕਾਸ਼ ਦਾ ਅੰਤ ਪਾ ਕੇ ਕੀ ਲੈਣਾ। ਆਕਾਸ਼ ਵਿੱਚ ਉੱਡੇ, ਰਸ ਲਵੇ, ਆਨੰਦ ਲਵੇ, ਉਡਾਰੀਆਂ ਮਾਰੇ, ਉਹਨੇ ਆਕਾਸ਼ ਦਾ ਅੰਤ ਪਾ ਕੇ ਕੀ ਲੈਣਾ। ਮਛਲੀ ਸਮੁੰਦਰ ਵਿੱਚ ਰਹਿੰਦੀ ਹੈ, ਸਮੁੰਦਰ ਵਿੱਚ ਰਵੇ,
रस लवे तैरती है आनंद लेंदी है पर उन्हें समुद्र दा अंत पा के की लेना है, अंत ना पा ही सकेगी ना पंछी ने आकाश दा अंत पा सकना है। इस तरह उस अकाल पुरख वाहिगुरु दा अंत नहीं सी पा सकते, रस लेना है आनंद लेना चाहिए, उहदी कुदरत दा आनंद माणो, कुदरत विचों कादर नूं तको, उहदे बनाए हुए बंदियां दे विचों रब नूं वेखीए। ते संगत जी अंत पा के की लेना, ते जे कोई अंत पाण लगेगा भी वो पाया नहीं जा सकता, ना लिखिया जा सकता है ना वो शब्दां विच आ सकता, अंत ते मनन वालियां दा नहीं पाया जा सकता, मन्ने की गत कही ना जाए, कहिंदे जिहड़ा मन लैंदा है गत ते उहदी नहीं लिखी जा सकदी, मन्ने की गत कही ना जाए, जे को कहे पिछे पछताए, जे को कहण दी कोशिश करेगा उहनूं पछताउणा ही पएगा, क्योंकि मनन वालियां दे बारे भी नहीं दस्या जा सकदा, कागद कलम ना लिखण हार, मनन वालियां दी गत लिखी नहीं जा सकदी जिहड़े उहदे हुक्म नूं मन लैंदे ने, जिहड़े उहदे हुक्म विच चलदे ने, जिहड़े रजा विच चलदे ने, हुक्म विच चलदे ने जिहड़े सतसंग जी। इसे करके कागद कलम ना लिखन हार, मन्ने का बहकरन विचार, ऐसा नाम निरंजन होए जे को मन जाना है मन होए। ते उस काल पुरख वाहिगुरु दा जस लिखिया नहीं जा सकदा, सत्ता समुंदरां दी शाही बना ली जावे, सत्ता समुंदरां दे पानी दी शाही बना ली जावे, ते जिन्ने दरख्त ने इन्हां दरख्तां दीआं कलमां कढ़ लईआं जाण, ते जिड्डी वड्डी धरती है धरती दा कागज बना लिया जावे, धरती का कागज बना लिया जावे, जिनी बनस्पति है इहदियां कलमां कढ़ लईआं जाण, सत्ता समुंदरां दे पाणी दी शाही बना ली जावे, ते जे फिर भी आखी ना उहदा जस लिखिया जाए, कबीर जी कहिंदे ने लिखिया नहीं जा सकता, उहदा अंत नहीं आ सकता, कोई अंत नहीं पा सकता, उहदा रस लओ बस, अंत पा के की लैणा। अगला श्लोक भगत कबीर साहब जी दा जिहड़ा है उह उहनां लोकां वास्ते है जिहड़े आखदे ने मैं छोटी जात ना, मैं नीच जात दा अपने आप नूं हीण समझदे, अपने आप नूं समझदे ने कि असीं छोटे हां, असीं दलित हां, असीं छूदर घरानियां च जन्म लिया, कहिंदे नहीं भाई इह ना सोचो, जात कदे भी आड़े नहीं आ सकती, जात तुहाडे विचाले नहीं आवेगी, जे रब दी खोज विच तुरोगे उहदे प्यार विच तुरोगे, जात नहीं रस्ते दा रोड़ा बणदी, जातां खत्म हो जाणगियां तो उहदे नाल प्यार कर, कबीर जात जुलाहा क्या करे हिरदा बस है गोपाल, जदों ओ गोपाल धरती नूं पालण वाला, सारे जीवां दी पालना करन वाला, पृथ्वी दी परवरिश पालना करन वाला वाहिगुरु, जदों तेरे हिरदे विच वस गया ते फिर जात जुलाहा इह कुछ नहीं कर सकदी, जात छोटी कुछ नहीं कर सकदी, हिरदा बस है गोपाल कबीर रमैया कंठ मिल चुका है सर्व जंजाल, तू जदों ओनू ओने तेनू कंठ नाल ला लिया ना फिर सारे जंजाल चुके जाणगे, वड्डियां जातां वाले तेरे पैरां च डिगणगे, वड्डियां जातां वाले तेरा सत्कार करनगे, जातां नाल नहीं, भगत रविदास जी दे चरणां च राजे महाराजे झुकदे सी, तू जात ना समझ, बस तू अपने कर्म अपने वल अपने रस्ते ते तुरिया चल, जात दा अवमान कर लेना भी माड़ा है कि मैं वड्डी जात दा, ते ए भी माड़ी गल है अपने आप नूं छोटा समझना कि असीं माड़ी जात छोटी जात च पैदा होए आ, इहदे नाल भी मन विच हीण भावना आउंदी, ओ अंदर ही यह गल वसा लैनी भी असीं छोटे हाँ, बच्चों नूं कहना नहीं बई आपां ते छोटे हाँ, इह ते वड्डे लोक हुंदे ने, इह ते अमीर लोक हुंदे ने, इह वड्डियां जातां वाले ने, आपां थल्ले ही बहना है, इह मंजे ते बहण ते आपां थल्ले ही बहना है, इदां नहीं अपने बच्चों नूं कहना चाहीदा, कर जिस जात विच पैदा होए उहनूं खत्म करो, कीण भावना खत्म करो, जातां नहीं आड़े आ सकदियां, कबीर साहब जी दा ते वचन इत्थों तक भी है, कबीर भले हारी इस जात को जह जप्यो सिरजनहार, बलिहारी इस जात को कहिंदे बलिहारे जावा इस जात ते मैं इस जात विच आया, सतसंग जी उह ते कहिंदे ने बलिहारे जावा क्योंकि मैं जात दे हंकार तो बच गया, मैनू जात दा अभिमान नहीं होया, ते जे मैं वड्डी जात विच पैदा हुंदा हो सकदा मैनू भी मान हो जांदा, वेखो चार तरह दे लोग हन, खत्री ब्राह्मण सूद वैस, उपदेश चौं वर्णा को सांझा, गुरु साहब ने सांझा उपदेश दिता, चार तरह दा पहला चार तरह दे कर्मां विच लोग वंडे होए सी, चार जातां विच चार वर्ण सन, एक सन खत्री, ओ की करदे सी जंग करन दा अधिकार केवल खत्रियां नूं सी, क्षत्री लोग राजे महाराजे ओ जंग करदे सी, ओ तलवार चला सकदे सी, ब्राह्मण जिहड़े सन ओ वेद पढ़ सकदे सन, होर किसे नूं वेद पढ़न दा अधिकार नहीं सी, ਵੈਸ ਕਹਿੰਦੇ ਨੇ ਜ਼ਿਮੀਂਦਾਰ ਦਾ, ਜ਼ਿਮੀਂਦਾਰਾ ਕਰਨਾ, ਕਿਰਤ ਬਿਰਤ ਕਰਨ ਵਾਲਿਆਂ ਨੂੰ ਜ਼ਿਮੀਂਦਾਰ ਕਿਹਾ ਜਾਂਦਾ ਸੀ। ਚੌਥਾ ਵਰਨ ਸੀ ਕਿ ਜਿਹੜਾ ਦੂਜਿਆਂ ਦੀ ਸੇਵਾ ਕਰੇ, ਦੂਜਿਆਂ ਦੀ, ਦੂਜਿਆਂ ਦੇ ਭਾਂਡੇ ਮਾਂਜਣੇ, ਦੂਜਿਆਂ ਦੀ ਸੇਵਾ ਕਰਨੀ। ਧਿਆਨ ਦਿਓ ਸੰਗਤ ਜੀ, ਉਹ ਸਨ ਸ਼ੂਦਰ, ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਇੱਕ ਖੱਤਰੀ ਸਨ, ਇੱਕ ਬ੍ਰਾਹਮਣ ਸਨ, ਇੱਕ ਵੈਸ ਸਨ ਤੇ ਇੱਕ ਸ਼ੂਦਰ ਸਨ। ਖੱਤਰੀ ਜੰਗ ਕਰਦੇ ਸੀ ਤੇ ਜਿਹੜੇ ਸਨ ਗੁਰਮੁਖੋ ਬਾਹਮਣ ਬ੍ਰਾਹਮਣ ਉਹ ਵੇਦ ਪੜ੍ਹ ਸਕਦੇ ਸੀ, ਹੋਰ ਨਹੀਂ ਸੀ ਕੋਈ ਪੜ੍ਹ ਸਕਦਾ। ਉਹਨਾਂ ਨੂੰ ਹੀ ਅਧਿਕਾਰ ਸੀ, ਉਹੀ ਪੜ੍ਹਨ, ਉਹੀ ਸੁਣਾਉਣ, ਦੂਜਾ ਨਹੀਂ ਸੀ ਪੜ੍ਹ ਸਕਦਾ। ਹੁਣ ਵੀ ਖਿਮਾ ਕਰਨਾ, ਕਈ ਥਾਵਾਂ ਤੇ ਰਿਵਾਜ ਹੈ ਹਿੰਦੂ ਘਰਾਣਿਆਂ 'ਚ ਕਿ ਜੇ ਕੋਈ ਮਰਿਆ ਤੇ ਬ੍ਰਾਹਮਣ ਹੀ ਅੰਤ ਵੇਲੇ ਉਹਦੇ ਘਰ ਵਿੱਚ ਆ ਕੇ ਗੀਤਾ ਦਾ ਪਾਠ ਕਰਦਾ ਤੇ ਅਰਦਾਸ ਹੁੰਦੀ ਹੈ, ਨਹੀਂ ਤੇ ਦੂਜੀ ਜਾਤ ਵਾਲਾ ਨਹੀਂ ਕੋਈ ਪੜ੍ਹ ਸਕਦਾ। ਇਹ ਸਿੱਖ ਧਰਮ ਵਾਂਗੂ ਨਹੀਂ ਕਿ ਪਾਠੀ ਕੋਈ ਵੀ ਆਵੇ ਤੇ ਪਾਠ ਕਰੇ, ਉਹਦੀ ਜਾਤ ਥੋੜਾ ਪੁੱਛੀ ਜਾਂਦੀ। ਤੁਸੀਂ ਘਰਾਂ 'ਚ ਅਖੰਡ ਪਾਠ ਕਰਾਉਂਦੇ ਹੋ, ਜਾਤ ਪੁੱਛਦੇ ਹੋ ਪਾਠੀਆਂ ਦੀ, ਕਿਤੇ ਕੋਈ ਆਵੇ ਪਾਠ ਕਰੇ, ਇੱਥੇ ਕੋਈ ਰੋਕ ਨਹੀਂ। ਕਈ ਥਾਵਾਂ ਤੇ ਅਜੇ ਵੀ ਹੈ, ਉਹੀ ਪੜ੍ਹ ਸਕਦੇ ਨੇ, ਦੂਜਿਆਂ ਨੂੰ ਅਧਿਕਾਰ ਨਹੀਂ ਵੀ ਉਹ ਅਰਦਾਸਾਂ ਕਰਨ ਕਿਸੇ ਵਾਸਤੇ। ਤੇ ਵੈਸ ਕਿਹਾ ਜਾਂਦਾ ਸੀ ਜਿਹੜੇ ਕਿਰਤ ਬਿਰਤ ਕਰਨ ਵਾਲੇ ਨੇ, ਕੰਮ ਕਾਰ ਕਰਨ ਵਾਲੇ ਨੇ, ਤੇ ਸ਼ੂਦਰ ਜਿਹੜਾ ਦੂਜੇ ਦੇ ਕੰਮ ਕਰੇ, ਚੱਕਰੀ ਕਰੇ, ਲੱਤਾਂ ਘੁੱਟਣੀਆਂ, ਨਹੁੰ ਕੱਟਣੇ, ਭਾਂਡੇ ਸਾਫ਼ ਕਰਨੇ, ਉਹ ਦਲਿਤ ਗਰੀਬ ਲੋਕ, ਉਹਨਾਂ ਨੂੰ ਦਲਿਤ ਕਿਹਾ ਜਾਂਦਾ ਸੀ, ਸ਼ੂਦਰ। ਇਹ ਚਾਰ ਸਨ ਤੇ ਮਹਾਰਾਜ ਸਾਹਿਬ ਨੇ ਆਖਿਆ ਭਾਈ ਮੇਰੇ ਖਾਲਸੇ ਵਿੱਚ ਸਾਰੇ ਹੀ ਗੁਣ ਹੋਣਗੇ, ਜੰਗ ਕਰਨਾ ਖੱਤਰੀ, ਮੇਰਾ ਖਾਲਸਾ ਜਦੋਂ ਤਲਵਾਰ ਚਲਾਏ ਚਲਾਈ ਗੁਰੂ ਕਿਆਂ ਸਿੱਖਾਂ ਨੇ ਉਸ ਵੇਲੇ ਖੱਤਰੀ ਹੈ, ਮੇਰੇ ਖਾਲਸੇ ਨੂੰ ਮੇਰੇ ਸਿੱਖਾਂ ਨੂੰ ਤਲਵਾਰ ਚਲਾਉਣ ਦਾ ਅਧਿਕਾਰ ਹੈ। ਤੇ ਬ੍ਰਾਹਮਣ ਕਹਿੰਦਾ ਵੇਦ ਮੈਂ ਪੜ੍ਹ ਸਕਦਾ, ਕਹਿੰਦੇ ਤੂੰ ਇਕੱਲਾ ਹੀ ਨਹੀਂ, ਮੇਰੇ ਸਿੱਖ ਸਾਰੇ ਬਾਣੀ ਪੜ੍ਹ ਸਕਣਗੇ, ਜਿਹੜਾ ਵੀ ਸਿੱਖ ਘਰਾਣੇ ਜਨਮ ਲਿਆਏਗਾ ਜਿਹੜਾ ਅੰਮ੍ਰਿਤ ਛਕੇਗਾ ਉਹ ਬਾਣੀ ਪੜ੍ਹ ਸਕਦਾ, ਬਾਣੀ ਪੜ੍ਹਨ ਦਾ ਅਧਿਕਾਰ ਹੈ। ਸ਼ੂਦਰ ਘਰਾਣੇ 'ਚ ਜਨਮ ਲਵੇ, ਅੰਮ੍ਰਿਤਧਾਰੀ ਹੈ, ਸਿੱਖ ਕੌਮ ਵਿੱਚ ਪੈਦਾ ਹੋਇਆ ਤੇ ਬਾਣੀ ਉਹ ਪੜ੍ਹ ਸਕਦਾ, ਉਹਨੂੰ ਅਧਿਕਾਰ ਹੈ। ਨਹੀਂ ਤੇ ਸ਼ੂਦਰਾਂ ਨੂੰ ਵੇਦ ਪੜ੍ਹਨ ਦਾ ਅਧਿਕਾਰ ਨਹੀਂ ਸੀ, ਬਾਣੀ ਪੜ੍ਹਨ ਦਾ ਅਧਿਕਾਰ ਨਹੀਂ ਸੀ। ਮਹਾਰਾਜ ਕਹਿੰਦੇ ਨਹੀਂ, ਮੇਰੇ ਇੱਥੇ ਸਿੱਖ ਧਰਮ ਵਿੱਚ ਜੇ ਸ਼ੂਦਰ ਘਰਾਣੇ ਜਨਮ ਲਵੇਗਾ ਉਹਨੂੰ ਬ੍ਰਾਹਮਣਾਂ ਵਾਲਾ ਹੱਕ ਹੈ, ਜੋ ਬ੍ਰਾਹਮਣ ਕਰ ਸਕਦਾ ਉਹ ਮੇਰਾ ਇੱਕ ਸ਼ੂਦਰ ਵੀ ਕਰ ਸਕਦਾ, ਗਰੀਬ ਸਿੱਖ ਵੀ ਕਰ ਸਕਦਾ। ਤੇ ਫਿਰ ਵੈਸ ਕਿਰਤ ਬਿਰਤ ਸਾਰੇ ਕਰੋ, ਇਹ ਸਾਰੀ ਵੈਸ ਹੋ ਗਏ, ਹੱਥੀਂ ਕੰਮ ਕਰਨਾ, ਸੱਚੀ ਸੁੱਚੀ ਕਿਰਤ ਕਰਨੀ, ਇਹ ਵੈਸਾਂ ਵਾਲਾ ਗੁਣ ਹੈ। ਤੇ ਅੱਗੇ ਫਿਰ ਕਹਿੰਦੇ ਨੇ ਸ਼ੂਦਰ, ਕਹਿੰਦੇ ਸ਼ੂਦਰ ਸਮਝਦੇ ਨੇ ਲੋਕ ਆਪਣੇ ਆਪ ਨੂੰ, ਪਰ ਮੇਰਾ ਹਰ ਸਿੱਖ ਲੰਗਰ ਵਿੱਚ ਭਾਂਡੇ ਮਾਂਜੇਗਾ, ਮੇਰਾ ਹਰ ਸਿੱਖ ਬਾਲਟੀਆਂ ਚੁੱਕ ਕੇ ਲੰਗਰ ਵਰਤਾਏਗਾ, ਦੂਜੇ ਵਾਸਤੇ ਪ੍ਰਸ਼ਾਦਾ ਪਕਾਏਗਾ। ਇਹ ਸ਼ੂਦਰ ਆਪਣੇ ਆਪ ਨੂੰ ਇਹ ਨਾ ਸਮਝਣ ਕਿ ਆ ਛੋਟੇ ਨੇ, ਵੱਡੀਆਂ ਜਾਤਾਂ ਵਾਲੇ ਇਹ ਨਾ ਸਮਝਣ, ਜਦੋਂ ਭਾਂਡੇ ਮਾਂਜਦੇ ਹੋਣਗੇ, ਜਦੋਂ ਸੇਵਾ ਕਰਦੇ ਹੋਣਗੇ, ਸ਼ੂਦਰਾਂ ਵਾਲਾ ਕੰਮ ਵੀ ਨਾਲ ਹੀ ਹੈ, ਦੂਜੇ ਦੀ ਸੇਵਾ ਕਰਨੀ। ਇਹ ਮਹਾਰਾਜ ਨੇ ਚਾਰੇ ਗੁਣ ਆਪਣੇ ਖਾਲਸੇ ਵਿੱਚ ਭਰੇ ਨੇ, ਬ੍ਰਾਹਮਣਾਂ ਵਾਲਾ ਗੁਣ ਸ਼ੂਦਰਾਂ 'ਚ ਭਰਿਆ, ਤੇ ਜਿਹੜੇ ਵੱਡੀਆਂ ਜਾਤਾਂ ਵਿੱਚ ਪੈਦਾ ਹੋਏ ਸੀ ਸ਼ੂਦਰਾਂ ਵਾਲਾ ਕੰਮ ਜਿਹੜਾ ਉਹ ਕਰਦੇ ਸੀ, ਕਹਿੰਦੇ ਮੇਰੇ ਸਿੱਖ ਸੇਵਾ ਵੀ ਕਰਨਗੇ, ਇਹਦੇ ਨਾਲ ਮਨ ਵਿੱਚ ਨਿਮਰਤਾ ਆਏਗੀ, ਇਹਦੇ ਨਾਲ ਮਨ ਨੀਵਾਂ ਹੋਏਗਾ। ਇਸੇ ਕਰਕੇ ਸੰਗਤ ਨੂੰ ਕਿਹਾ ਜਾਂਦਾ ਭਾਈ ਭਾਂਡਿਆਂ ਦੀ ਸੇਵਾ ਕਰੋ, ਜੋੜਿਆਂ ਦੀ ਸੇਵਾ ਕਰੋ, ਭੱਜ ਭੱਜ ਕੇ ਸੇਵਾ ਕਰਨ ਵਾਲੇ ਕਰਦੇ ਨੇ। ਕਈ ਇੱਥੇ ਵੇਖੀਦਾ, ਮੈਂ ਕਈਆਂ ਨੂੰ ਵੇਖਿਆ ਆਲੇ ਦੁਆਲੇ ਫਿਰਨਗੇ, ਜਦੋਂ ਜਿੱਧਰ ਨੂੰ ਜਾਓ ਮੈਂ ਬਾਹਰ ਨਿਕਲਾਂ ਨਾ, ਕਦੇ ਕਈ ਵਾਰੀ ਡਰਦੇ ਹੀ ਬਾਹਰ ਨਹੀਂ ਨਿਕਲਦਾ ਵੀ ਘੇਰ ਲੈਂਦੇ ਨੇ, ਫਿਰ ਮੱਥਾ ਟੇਕਣਗੇ, ਫਿਰ ਬਾਰ ਬਾਰ ਕਹਿਣਾ ਪੈਂਦਾ ਵੀ ਫਤਿਹ ਬੁਲਾਓ, ਮੱਥਾ ਨਾ ਟੇਕੋ, ਮੱਥਾ ਨਾ ਟੇਕੋ। ਮਾੜਾ ਜਿਹਾ ਗੇੜਾ ਲਾਉਣ ਜਾਓ ਤੇ ਮੇਰੇ ਪਿੱਛੇ ਪਿੱਛੇ ਇਹ ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਠੀਕ ਹੈ, ਮੈਂ ਕਹਿੰਦਾ ਮਾੜੀ ਗੱਲ ਨਹੀਂ, ਆਪ ਜੀ ਦਾ ਪਿਆਰ, ਪਰ ਜੇ ਕਿਸੇ ਨੂੰ ਆਖੋ ਵੀ ਜਾਓ, ਸਿੰਘਾਂ ਨੂੰ ਕਹੀਦਾ ਇਹਨਾਂ ਨੂੰ ਆਖੋ ਬੀਬੀਆਂ ਨੂੰ ਭਾਂਡੇ ਮਾਂਜੋ, ਜਾ ਕੇ ਹੁਣ ਸੇਵਾ ਕਰੋ ਮੇਰੇ ਆਲੇ ਦੁਆਲੇ, ਜਾਓ ਸੇਵਾ ਕਰੋ ਜਾ ਕੇ, ਮਾੜਾ ਜਿਹਾ ਗੇੜਾ ਦੇ ਕੇ ਫਿਰ ਉੱਥੇ, ਫਿਰ ਕਹੀਦਾ ਜਾਓ ਭਾਈ ਸੇਵਾ ਕਰੋ ਜਾ ਕੇ। ਮੈਂ ਕਈਆਂ ਲੋਕਾਂ ਨੂੰ ਇੱਦਾਂ ਦੀਆਂ ਖਿਮਾ ਕਰਨਾ, ਮੈਂ ਭੈਣਾਂ ਵੀ ਵੇਖੀਆਂ ਨੇ, ਚਾਰ ਦਿਨ ਪਹਿਲਾਂ ਉਹਨਾਂ ਨੇ ਆਉਣਾ, ਚਾਰ ਦਿਨ ਬਾਅਦ ਵਿੱਚ ਜਾਣਾ, ਤੇ ਅੰਦਰ ਬੈਠੀ ਕਹਿਣਗੇ ਇੱਥੇ ਲੈ ਆਓ ਚਾਹ ਪਾਣੀ, ਇੱਥੇ ਪ੍ਰਸ਼ਾਦਾ ਛਕਾ ਦਿਓ, ਇੱਥੇ ਲੈ ਆਓ ਚੁੱਕ ਕੇ ਸਾਰਾ ਕੁਝ, ਗਈਆਂ ਲੰਗਰ 'ਚ ਪ੍ਰਸ਼ਾਦਾ ਛਕਿਆ, ਫਿਰ ਆ ਕੇ ਉੱਥੇ ਬਹਿ ਗਈ, ਸਾਰਾ ਸਾਰਾ ਦਿਨ ਬੈਠੀਆਂ ਰਹਿਣਗੀਆਂ, ਚਾਰ ਚਾਰ ਦਿਨ ਇੱਥੇ ਰਹਿਣਗੀਆਂ, ਪਰ ਡੱਕਾ ਨਹੀਂ ਤੋੜਨਾ। ਤੇ ਉਹਨਾਂ ਦਾ ਪਤਾ ਹੁੰਦਾ ਹੀ ਹੈ ਵੀ ਇਹ ਸੇਵਾ ਕਰਨ ਵਾਲੇ ਨਹੀਂ, ਬਸ ਰੌਣਕ ਮੇਲਾ, ਤੇ ਪਿੰਡ ਵਾਲੇ ਸੋਚਦੇ ਨੇ ਬੜੀ ਸੇਵਾ ਕਰਨ ਜਾਂਦੇ ਨੇ ਬਈ, ਇਹ ਬੜੇ ਪੱਕੇ ਸੇਵਾਦਾਰ ਨੇ, ਪਰ ਉਹ ਬਸ ਕਹਿਣਾ ਮੋੜਨਾ ਨਹੀਂ, ਡੱਗਾ ਤੋੜਨਾ ਨਹੀਂ, ਲੰਗਰ ਛੋੜਨਾ ਨਹੀਂ, ਕਹਿਣਾ ਨਹੀਂ ਮੰਨਣਾ, ਵਚਨ ਨਹੀਂ ਮੰਨਣਾ। ਇੱਦਾਂ ਕਿਰਪਾ ਹੋ ਜਾਏ, ਇੱਦਾਂ ਨਹੀਂ ਬਈ, ਡੱਟ ਕੇ ਸੇਵਾ ਕਰਿਆ ਕਰੋ, ਸੇਵਾ ਕਰਨ ਵਾਲਿਆਂ ਦੀ ਤੇ ਦੇਖ ਹੀ ਵੱਖਰੀ ਹੁੰਦੀ, ਸੇਵਾ ਕਰਨ ਵਾਲਿਆਂ ਦਾ ਤੇ ਦਰਸ਼ਨਾਂ ਉਹਨਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਸੇਵਾ ਵਾਲੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹ ਸਤਿਗੁਰੂ ਦੇ ਦਰ ਦੀ ਚੱਕਰੀ ਕਰਦੇ, ਉਹ ਬਸ ਮੈਂ ਕਈ ਵਾਰੀ ਵੇਖਾਂਗਾ ਬਾਹਰ ਆਇਓ ਆਓ ਤੇ ਭੱਜ ਭੱਜ ਕੇ ਝਾੜੂ ਵੀ ਚੁੱਕ ਲੈਣੇ ਵੀ ਵੇਖਦੇ ਨੇ ਵੀ ਸੇਵਾਦਾਰ ਬੜੇ ਨੇ, ਪਰ ਪਤਾ ਹੀ ਹੁੰਦਾ ਵੀ ਕਿਹੜਾ ਸੇਵਾ ਕਰਦਾ ਤੇ ਕਿਹੜਾ ਦਿਖਾਵਾ ਕਰਦਾ, ਵੇਖ ਕੇ ਪਤਾ ਲੱਗ ਜਾਂਦਾ। ਸੋ ਇਸ ਕਰਕੇ ਸੰਗਤ ਜੀ, ਸੇਵਾ ਵਿੱਚ ਹੀ ਸਭ ਕੁਝ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ मन चिंदिया फल पावना होमे विचों जाए मन इच्छे फल पाए जांदे ने सेवा करके ते होमे भी इहदे नाल खत्म हुंदी है होमे नूं मारन दा सब नालों अच्छा साधन है सेवा विच तत्पर होवो भांडे मांजो जोड़े झाड़ो इहदे नाल मन विच निमरता आउंदी है ਕਹਿੰਦੇ ਸ਼ੂਗਰ ਜਿਹੜੇ ਨੇ ਉਹ ਕੰਮਕਾਰ ਲੋਕਾਂ ਦੀ ਸੇਵਾ ਕਰਦੇ ਸੀ ਮੇਰਾ ਖਾਲਸਾ ਦੂਜਿਆਂ ਦੀ ਸੇਵਾ ਵੀ ਕਰੇਗਾ ਇਹਦੇ ਨਾਲ ਮਨ ਨੀਵਾਂ ਹੋਏਗਾ ਉੱਚਾ ਨਾ ਸਮਝ ਆਪਣੇ ਆਪ ਨੂੰ ਇਸੇ ਕਰਕੇ ਵੀ ਬੇਨਤੀ ਕਰੀ ਦੀ ਹੈ ਕਿ ਜੇ ਖੰਡ ਪਾਠ ਕਰਾਉਂਦੇ ਹੋ ਲੰਗਰ ਲਾਉਂਦੇ ਹੋ ਹੱਥੀਂ ਸੇਵਾ ਆਪ ਕਰਿਆ ਕਰੋ ਭੱਜ ਭੱਜ ਕੇ ਜਾ ਕੇ ਆਪ ਸੇਵਾ ਕਰਿਆ ਕਰੋ ਅਸੀਂ ਰੱਖੇ ਨੇ ਬਹਿਰੇ ਟੇਬਲ ਲਾਤੇ ਲੰਗਰ ਲੱਗ ਗਿਆ ਬਹਿਰਿਆਂ ਨੇ ਆ ਕੇ ਵਰਤਾਤਾ ਭਾਈ ਜੀ ਦੀ ਟਾਈ ਲਾਈ ਹੋਈ ਹੁੰਦੀ ਹੈ ਸਰਦਾਰ ਸਾਹਿਬ ਦੀ ਪੱਗ ਸੋਹਣੀ ਬੰਨੀ ਹੁੰਦੀ ਹੈ ਉਹ ਤੇ ਇੰਨਾ ਰੁਲਿਆ ਹੋਵੇ ਪਤਾ ਹੀ ਨਾ ਲੱਗੇ ਵੀ ਇਹ ਸਰਦਾਰ ਘਰ ਦਾ ਮਾਲਕ ਹੈ ਸੇਵਾ ਚੋਂ ਇੰਨਾ ਲੱਗਿਆ ਹੋਇਆ ਹੋਵੇ ਖੁੱਭਿਆ ਹੋਇਆ ਹੋਵੇ ਸੇਵਾ ਕਰੋ ਫਿਰ ਵੇਖਣਾ ਫਲ ਮਿਲਦਾ ਕਿ ਨਹੀਂ ਮਿਲਦਾ ਫਿਰ ਆ ਕੇ ਦੱਸਿਓ ਵੀ ਸਾਨੂੰ ਕਿਰਪਾ ਨਹੀਂ ਹੋਈ ਸਾਡੇ ਤੇ ਅਸੀਂ ਤੇ ਸੱਦਣਾ ਹੀ ਉਹਨਾਂ ਨੂੰ ਹੈ ਜਿਹੜੇ ਸਾਨੂੰ ਸੱਦਣਗੇ ਖੰਡ ਪਾਠ ਦੇ ਭੋਗ ਤੇ ਅਸੀਂ ਉਹਨਾਂ ਨੂੰ ਚੌਂਕੀਦਾਰ ਨੂੰ ਕਹਿੰਦੇ ਹਾਂ ਉਹਨਾਂ ਦੇ ਘਰ ਚ ਕਹਿਆ ਹੀ ਫਲਾਣੇ ਦਾ ਇੱਕ ਇੱਕ ਬੰਦਾ ਆਵੇ ਉਹੀ ਉਹੀ ਉਹਨਾਂ ਨੂੰ ਕਹਿਣਾ ਹੈ ਜਿਹੜੇ ਸਾਨੂੰ ਸੱਦਣਗੇ ਇੱਕ ਦਿਨ ਅਸੀਂ ਖੰਡ ਪੜਦੇ ਸੱਦ ਲੈਣੇ ਮੁੜ ਕੇ ਸਾਰਾ ਸਾਲ ਆਪਾਂ ਤੁਰੇ ਰਹਿੰਦੇ ਹਾਂ ਪੱਗ ਬੰਨ ਕੇ ਰੱਖ ਕੇ ਮੋਢੇ ਤੇ ਪਰਨਾ ਫਿਰ ਆਪਾਂ ਤੁਰੇ ਰਹਿੰਦੇ ਹਾਂ ਉਹਨਾਂ ਦੇ ਖਾਣ ਵਾਸਤੇ ਇਹ ਕਾਹਦੇ ਲੰਗਰ ਨੇ ਲੰਗਰ ਦਾ ਤੇ ਭਾਵ ਹੈ ਤੂੰ ਗਰੀਬ ਦੀ ਸੇਵਾ ਕਰ ਅਸੀਸਾਂ ਲੈਣ ਵਾਸਤੇ ਲੰਗਰ ਰਾਨੇ ਹੁੰਦੇ ਲੰਗਰ ਅਸੀਸਾਂ ਲੈਣ ਵਾਸਤੇ ਲਈਦਾ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦੇ ਫਿਰ ਅਸੀਸਾਂ ਗਿਣੀਆਂ ਨਹੀਂ ਜਾਂਦੀਆਂ ਇੰਨੀਆਂ ਕੁ ਲੋਕ ਅਸੀਸਾਂ ਦਿੰਦੇ ਤੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਵਿੱਚ ਆਉਂਦਾ ਅੰਮ੍ਰਿਤਸਰ ਦੇ ਕੋਲ ਕਿਸੇ ਦੇ ਘਰ ਵਿੱਚ ਗਏ ਲੰਗਰ ਪ੍ਰਸ਼ਾਦਾ ਉਹਨਾਂ ਨੇ ਲੰਗਰ ਲਾਇਆ ਸੀ ਅਖੰਡ ਪਾਠ ਕਰਾਇਆ ਸੀ ਮਹਾਂਪੁਰਸ਼ ਆਏ ਪਾਠੀਆਂ ਨੂੰ ਆਉਂਦੇ ਨੇ ਪਰਿਵਾਰ ਨੇ ਕਿੰਨੀ ਕੁ ਸੇਵਾ ਕੀਤੀ ਕਹਿੰਦੇ ਜੀ ਤਿੰਨ ਦਿਨ ਹੋ ਗਏ ਨੇ ਅਸੀਂ ਨਹੀਂ ਵੇਖੇ ਮਰਦ ਸਰੂਪ ਵੀ ਅਸੀਂ ਲੈ ਆਏ ਸਾਂ ਖੰਡ ਪਾਠ ਹੋ ਗਿਆ ਤੇ ਇਹਨਾਂ ਨੇ ਨੌਕਰ ਛੱਡੇ ਸੀ ਪੰਜ ਚਾਰ ਉਹਨਾਂ ਨੇ ਸੇਵਾ ਬੜੀ ਕੀਤੀ ਮਹਾਂਪੁਰਸ਼ਾਂ ਨੂੰ ਅਰਦਾਸ ਕਰਨ ਨੂੰ ਆਖਿਆ ਮਹਾਂਪੁਰਸ਼ ਕਹਿੰਦੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ ਹੈ ਉਹਨਾਂ ਤੇ ਕਿਰਪਾ ਕਰਿਓ ਖੰਡ ਪਾਠ ਦਾ ਫਲ ਮਿਲੇ ਉਹਨਾਂ ਨੂੰ ਉਹ ਬਾਅਦ ਚ ਪਰਿਵਾਰ ਵਾਲੇ ਕਹਿੰਦੇ ਜੀ ਸੇਵਾ ਤੇ ਤੁਸੀਂ ਆਖਿਆ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ ਹੈ ਫਲ ਉਹਨਾਂ ਨੂੰ ਮਿਲੇ ਕਹਿੰਦੇ ਫਿਰ ਉਹਨਾਂ ਨੂੰ ਮਿਲਣਾ ਤੁਸੀਂ ਸੇਵਾ ਕੀਤੀ ਕਹਿੰਦੇ ਨਹੀਂ ਜੀ ਅਸੀਂ ਤੇ ਨਹੀਂ ਆਏ ਕਹਿੰਦੇ ਫਿਰ ਉਹੀ ਲੈ ਗਏ ਫਲ ਇਹਦਾ ਜਿਨ੍ਹਾਂ ਨੇ ਸੇਵਾ ਕੀਤੀ